ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਸੇ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੁਕਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧਲਖੈ ਬਧਰੋ ਸੁਣੈ ਜੋ ਕਾਲ ਕ੍ਰਿਪਾ ਕਰਾਏ ਅੰਧਲਖੈ ਬਧਰੋ ਸੁਣੈ ਜੋ ਕਾਲ ਕ੍ਰਿਪਾ ਕਰਾਏ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ। ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਕਹਿਕਸ਼ਾਂ ਦੇ ਸਭ ਤੋਂ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਹੁਕਮਨਾਮਾ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ। ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਦਾ ਧਿਆਨ ਕਰਦਿਆਂ ਬਹੁਤ ਹੀ ਅਦਬ ਸਹਿਤ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਧੰਨ ਧੰਨ ਗੁਰੂ ਦੇਵ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਇਹ ਬੋਲ ਪ੍ਰਾਪਤ ਹੋਏ ਨੇ, ਜਿਸ ਦੀਆਂ ਮਰਕਜ਼ੀ ਪੰਕਤੀਆਂ ਹਨ। ਕਿਆ ਬਗ ਬੱਪੜਾ ਛੱਪੜੀ ਨਾ ਆਏ, ਕੀਚੜ ਡੁੱਬੈ ਮੈਲ ਨਾ ਜਾਏ। ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਬੋਲ ਨੇ, ਕਹਿੰਦੇ ਨੇ ਅਗਰ ਕਿਸੇ ਮਨੁੱਖ ਦਾ ਹਿਰਦਾ ਮਲੀਨਤਾ ਨਾਲ ਭਰਿਆ ਹੋਇਆ ਹੈ, ਬਗਲੇ ਦੀ ਤਰ੍ਹਾਂ ਹੈ, ਤੇ ਭਾਵੇਂ ਪਰਮਾਤਮਾ ਨੂੰ ਛੱਡ ਕੇ ਕਿਤਨੇ ਕਲਪਿਤ ਦੇਵੀ ਦੇਵਤਾ ਤੇ ਹੋਰ ਪਾਸਿਆਂ ਦੀ ਮਨ ਵਿੱਚ ਭਟਕਣਾ, ਪ੍ਰਭੂ ਦੇ ਨਾਮ ਨੂੰ ਛੱਡ ਕੇ ਅਗਰ ਐਸਾ ਕਰ ਰਿਹਾ ਹੈ ਤਾਂ ਇਹ ਜੈਸਾ ਕੋਈ ਬਗਲਾ ਛੱਪੜੀ ਵਿੱਚ ਨਹਾਉਂਦਾ ਪਿਆ, ਤੇ ਛੱਪੜੀ ਵੀ ਉਹ ਜਿਸ ਵਿੱਚ ਪਾਣੀ ਮਾਮੂਲੀ ਜਿਹਾ ਹੋਵੇ ਤੇ ਉਹ ਵੀ ਮੈਲ ਭਰਿਆ ਹੋਵੇ, ਤੇ ਮੈਲ ਲੈਣੀ ਕੀ ਹੈ ਬਲਕਿ ਹੋਰ ਵੀ ਮੈਲ ਲੱਗ ਜਾਏਗੀ। ਕੀਚੜ ਡੁੱਬੈ ਮੈਲ ਨਾ ਜਾਏ, ਮਹਾਰਾਜ ਫੁਰਮਾਨ ਕਰਦੇ ਨੇ ਇਹ ਪੁਰਖਾ ਅਗਰ ਕਰਤਾ ਪੁਰਖ ਦੇ ਨਾਮ ਦਾ ਆਸਰਾ ਛੱਡ ਕੇ, ਨਾਮ ਦੀ ਬਰਕਤ ਨੂੰ ਛੱਡ ਕੇ ਤੂੰ ਹੋਰ ਪਾਸੇ ਕਬਰਾਂ ਦਾ, ਮੜੀਆਂ ਦਾ, ਮਸਾਣਾਂ ਦਾ, ਤਾਗਿਆਂ ਦਾ, ਤਾਵੀਜ਼ਾਂ ਦਾ ਆਸਰਾ ਲੈਂਦਾ ਹੈ ਤੇ ਫਿਰ ਇਹ ਮੈਲ ਭਰੀ ਛੱਪੜੀ ਵਿੱਚ ਨਹਾਉਣ ਵਾਲੀ ਗੱਲ ਹੈ। ਇੱਥੋਂ ਪਵਿੱਤਰਤਾ ਨਹੀਂ ਮਿਲ ਸਕੇਗੀ, ਮਨ ਹੋਰ ਮੈਲ ਅਲੋਦਾ ਹੋ ਜਾਵੇਗਾ। ਇੱਥੇ ਮੈਂ ਭਗਤ ਸਿਰਮੌਰ ਭਗਤ ਕਬੀਰ ਜੀ ਦੇ ਦੋ ਅੰਮ੍ਰਿਤ ਲਬਰੇਜ਼ ਬੋਲ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਬੜਾ ਗਹਿਰਾ ਬਚਨ ਆਪ ਜੀ ਨੇ ਆਖਿਆ ਹੈ, ਬੜੇ ਮਹਾਂ ਬੋਲ ਨੇ ਇਸ ਮਹਾਨ ਪਵਿੱਤਰ ਆਤਮਾ ਦੇ। ਕਹਿੰਦੇ ਨੇ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ ਦੋ ਪਾ ਚੜੀ ਅਸ ਹੋਰ। ਮਨ ਵਿੱਚ ਖੋਟ ਬਣੀ ਹੋਈ ਹੈ ਤੇ ਸਰੀਰ ਨੂੰ ਤੀਰਥਾਂ ਦਾ ਇਸ਼ਨਾਨ ਪਿਆ ਕਰਾਉਂਦਾ ਹੈ। ਚਲੋ ਮੰਨਿਆ ਜਾ ਸਕਦਾ ਵੀ ਸਰੀਰ ਦੇ ਉੱਪਰ ਪਈ ਹੋਈ ਗਰਦ, ਪਿਆ ਹੋਇਆ ਘੱਟਾ ਆਦਿਕ ਧੂੜ, ਕਿਸੇ ਪਾਣੀ ਦੇ ਕਿਨਾਰੇ ਕਿਸੇ ਤੀਰਥ ਦੇ ਇਸ਼ਨਾਨ ਆਦਿਕ ਨਾਲ ਲੈ ਸਕਦੀ ਹੈ, ਪਰ ਨਾਲ ਹਉਮੈ ਦੀ ਮੈਲ ਹੋਰ ਚੜ ਗਈ ਕਿ ਮੇਰੇ ਵਰਗਾ ਤੀਰਥ ਯਾਤਰੀ ਕੋਈ ਨਹੀਂ। ਅਕਸਰ ਐਸਾ ਹੋ ਜਾਂਦਾ ਹੈ, ਮਨੁੱਖ ਕਹਿ ਦਿੰਦਾ ਬੜੇ ਫਖਰ ਨਾਲ ਬਈ ਸ਼ਾਇਦ ਹੀ ਮੇਰੇ ਵਰਗਾ ਕੋਈ ਸਿੱਖ ਹੋਵੇ, ਮੈਂ ਤੇ ਪੰਜਾਂ ਹੀ ਤਖਤਾਂ ਦੇ ਦਰਸ਼ਨ ਦੀਦਾਰ ਕਰਕੇ ਆਇਆ ਹਾਂ। ਅਗਰ ਐਸੀ ਭਾਵਨਾ ਹੈ ਤਾਂ ਫਿਰ ਇਹ ਚਿੱਕੜ ਵਿੱਚ ਆਪਣੇ ਮਨ ਨੂੰ ਹਉਮੈ ਦੇ ਚਿੱਕੜ ਵਿੱਚ ਡੋਬਣ ਜੈਸਾ ਹੀ ਹੋਵੇਗਾ। ਬਸ ਥੋੜਾ ਜਿਹਾ ਭਾਵ ਹੀ ਬਦਲਣਾ ਹੁੰਦਾ ਕਿ ਮੈਂ ਦੀਦਾਰ ਕਰਕੇ ਨਹੀਂ ਆਇਆ, ਗੁਰੂ ਨੇ ਮੈਨੂੰ ਦੀਦਾਰ ਬਖਸ਼ਿਆ ਹੈ, ਗੁਰੂ ਨੇ ਮੈਨੂੰ ਮੇਹਰ ਨਾਲ ਨਿਵਾਜਿਆ ਹੈ, ਭਾਵ ਬਦਲ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਗੁਰੂ ਨੂੰ ਛੱਡ ਕੇ, ਗੁਰੂ ਅੰਮ੍ਰਿਤ ਸਰੋਵਰ ਨੂੰ ਛੱਡ ਕੇ ਤੇ ਹੋਰ ਹੋਰ ਪਾਸੇ ਦਾ ਆਸਰਾ ਲੈਣਾ, ਇਹ ਮੈਲ ਭਰੀ ਛੱਪੜੀ ਵਿੱਚ ਨਹਾਉਣ ਜੈਸੀ ਗੱਲ ਹੈ। ਕੀਚੜ ਡੁੱਬੇ ਮੈਲ ਨਾ ਜਾਏ, ਕਿਉਂਕਿ ਇਸ਼ਨਾਨ ਤੇ ਕਰਨਾ ਸੀ ਮੈਲ ਉਤਾਰਨ ਵਾਸਤੇ, ਪਰ ਚਿੱਕੜ ਵਿੱਚ ਹੀ ਡੁੱਬ ਪਿਆ ਹੈ ਤਾਂ ਮੈਲ ਤੇ ਹੋਰ ਚੜ ਜਾਏਗੀ, ਮੈਲ ਉਤਰੇਗੀ ਕਿਵੇਂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲਾਂ ਨੂੰ ਵੀ ਆਪ ਜ਼ਰੂਰ ਧਿਆਨ ਪੂਰਵਕ ਆਪਣੀ ਸੁਰਤ ਵਿੱਚ ਲਿਆਉਣ ਦਾ ਯਤਨ ਕਰਨਾ, ਜਿਨ੍ਹਾਂ ਵਿੱਚ ਮੇਰੇ ਸਾਹਿਬ ਫਰਮਾਨ ਕਰਦੇ ਨੇ, ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਸੋ ਅਸਥਾਨ ਬਤਾਵਹੋ ਮੀਤਾ, ਜਗ ਹਰ ਹਰ ਕੀਰਤਨ ਨੀਤਾ। ਐਸਾ ਸਥਾਨ ਚਾਹੀਦਾ ਹੈ ਜਿੱਥੇ ਕੇਵਲ ਪਰਮਾਤਮਾ ਦੀ ਕੀਰਤੀ ਹੋਵੇ, ਪਰਮਾਤਮਾ ਦਾ ਜਪ ਹੋਵੇ ਤੇ ਸੰਸਾਰ ਦੀ ਕੋਈ ਖੇਡ ਨਾ ਹੋਵੇ। ਤੇ ਪ੍ਰਾਊਡਲੀ ਮੈਂ ਆਪ ਜੀ ਦੇ ਨਜ਼ਰ ਕਰ ਸਕਦਾ ਹਾਂ, ਆਪ ਸਮੂਹ ਸੰਗਤਾਂ ਦੇ ਹਿਰਦੇ ਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਅਨੁਭਵ ਕਰਦਿਆਂ, ਗੁਰੂ ਰੂਪ ਸੰਗਤ ਜਾਣਦਿਆਂ ਚਰਨਾਂ ਤੇ ਸੀਸ ਰੱਖ ਕੇ ਗੁਜ਼ਾਰਿਸ਼ ਕਰ ਸਕਦਾ ਹਾਂ ਕਿ ਐਸਾ ਅਗਰ ਸਥਾਨ ਇਸ ਕਹਿਕਸ਼ਾਂ ਵਿੱਚ ਕੋਈ ਦਿਖਾਈ ਪੈਂਦਾ ਹੈ, ਜਾ ਕੇ ਹਰ ਹਰ ਕੀਰਤਨ ਨੀਤਾ, ਤੇ ਉਹ ਕੇਵਲ ਤੇ ਕੇਵਲ ਹਰਿਮੰਦਰ ਸਾਹਿਬ ਹੈ ਜਿੱਥੇ ਤੁਸੀਂ ਬੈਠੇ ਹੋ। ਇਹੋ ਜਿਹਾ ਸਥਾਨ ਤੁਹਾਨੂੰ ਸਾਰੇ ਹੋਰ ਨਹੀਂ ਦਿਖਾਈ ਪੈ ਸਕਦਾ, ਇਸ ਲਈ ਤੇ ਸਾਹਿਬ ਨੇ ਬੋਲ ਆਖੇ ਨੇ, ਡਿੱਠੇ ਸਭੇ ਥਾਂ ਨਹੀਂ ਤੁਦ ਜਿਹਾ, ਤੇਰੇ ਵਰਗਾ ਸਥਾਨ ਹੈ ਹਰਿਮੰਦਰ, ਹੋਰ ਕਿਧਰੇ ਸੰਸਾਰ ਤੇ ਦਿਖਾਈ ਨਹੀਂ ਪੈਂਦਾ ਹੈ, ਔਰ ਉਸਨੂੰ ਸਮਝਿਆ ਵੀ ਨਹੀਂ ਜਾ ਸਕਦਾ, ਔਰ ਬਾਕੀ ਥਾਂ ਭਟਕਣਾ ਤੇ ਮੈਂ ਅਰਜ਼ ਕਰਾਂ ਕੇਵਲ ਮੈਲ ਭਰੀ ਛੱਪੜੀ ਵਿੱਚ ਡੁੱਬਣ ਜੈਸੀ ਗੱਲ ਹੈ। ਵਧੇਰੇ ਲੋਕੀ ਡੁੱਬ ਜਾਂਦੇ ਨੇ, ਕਿਹੜੇ ਲੋਕ ਨੇ ਜਿਹੜੇ ਮੈਲ ਭਰੀ ਛੱਪੜੀ ਦੀ ਤਰ੍ਹਾਂ ਜਿਨ੍ਹਾਂ ਦਾ ਜੀਵਨ ਹੈ, ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਨਾਲੋਂ ਤੋੜ ਕੇ ਆਪਣੇ ਨਾਲ ਜੋੜਦੇ ਨੇ, ਇਹਨਾਂ ਦਾ ਆਪਣਾ ਜੀਵਨ ਨਸ਼ਿਆਂ ਤੇ ਵਿਸ਼ਿਆਂ ਚ ਗਲਤਾਨ ਹੈ। ਹਰ ਤਰ੍ਹਾਂ ਦੇ ਨਸ਼ੇ ਇਹਨਾਂ ਦੇ ਕੋਲ ਦੇਖੇ ਜਾ ਸਕਦੇ ਨੇ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਦੇਖੇ ਜਾ ਸਕਦੇ ਨੇ, ਕਈਆਂ ਦੇ ਤੇ ਮੈਂ ਅਰਜ਼ ਕਰਾਂ ਭੈੜੇ ਇਲਜ਼ਾਮਾਂ ਦੇ ਕੇਸ ਪਏ ਚੱਲਦੇ ਨੇ, ਭਾਵੇਂ ਆਪਣੇ ਆਪ ਨੂੰ ਆਖੀ ਜਾਵਣ ਬਈ ਮੈਂ ਬੜਾ ਸੱਚਾ ਹਾਂ, ਸੰਸਾਰ ਜਾਣਦਾ ਹੈ। ਆਏ ਦਿਨ ਇਹੋ ਜਿਹੇ ਲੋਕਾਂ ਦਾ ਸੰਸਾਰ ਦੀਆਂ ਤਮਾਮ ਅਖਬਾਰਾਂ ਵਿੱਚ ਜ਼ਿਕਰ ਹੁੰਦਾ ਹੈ। ਜੀਵਨ ਕਿਹੋ ਜਿਹਾ ਹੈ, ਮੈਲੀ ਛੱਪੜੀ ਵਰਗਾ, ਜਿਹੜਾ ਆਵੇਗਾ ਉਹ ਵੀ ਚਿੱਕੜ ਨਾਲ ਲਿਬੜ ਜਾਏਗਾ, ਸਿਵਾਏ ਚਿੱਕੜ ਦੇ ਹੋਰ ਕੁਛ ਵੀ ਨਹੀਂ ਹੈਗਾ। ਬੜੇ ਗਹਿਰੇ ਬੋਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖੇ ਨੇ, ਆਪ ਲੰਬਾ ਸਮਾਂ ਪਹਿਲੇ ਤੀਰਥਾਂ ਦੀ ਯਾਤਰਾ ਵੀ ਕਰਦੇ ਰਹੇ, ਤਾਂ ਕਹਿੰਦੇ ਨੇ ਗੁਰੂ ਵਰਗਾ ਨਿਰਮਲ ਸਰੋਵਰ, ਗੁਰੂ ਵਰਗਾ ਨਿਰਮਲ ਸਾਗਰ ਰਤਨਾਂ ਨਾਲ ਭਰਿਆ ਆ, ਹੋਰ ਸੰਸਾਰ ਤੇ ਕਿਧਰੇ ਵੀ ਨਹੀਂ ਹੈ ਕਿ ਗੁਰੂ ਨਾਨਕ ਨੂੰ ਛੱਡ ਕੇ ਕਿਧਰੇ ਹੋਰ ਭਟਕਣਾ, ਇਹ ਚਿੱਕੜ ਭਰੀ ਭਰੀਆਂ ਛੱਪੜੀਆਂ ਵਿੱਚ ਡੁੱਬਣ ਸਮਾਨ ਹੈ। ਬੜੇ ਗਹਿਰੇ ਬੋਲ ਨੇ ਮੇਰੇ ਪਾਤਸ਼ਾਹ ਜੀ ਦੇ। ਆਓ ਪ੍ਰੇਮ ਸਾਹਿਤ ਨਾਲੇ ਇਹਨਾਂ ਪਾਵਨ ਬਚਨਾਂ ਦਾ ਪਾਠ ਸੁਣੀਏ ਤੇ ਨਾਲ ਲੜੀਵਾਰ ਅਰਥ ਕਰਨ ਦਾ ਸਾਰੇ ਮਿਲ ਕੇ ਯਤਨ ਕਰੀਏ। ਪੇਸ਼ਤਰ ਇੱਕ ਦਫ਼ਾ ਸਾਰੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਕ ਦਫ਼ਾ ਫਿਰ ਤੋਂ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਲਾਸਰੀ ਮਹਲਾ ਪਹਿਲਾ ਘਰ ਦੂਜਾ ਆਸਤਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਬੋਲ ਸਤਿਗੁਰੂ ਪਾਤਸ਼ਾਹ ਜੀ ਨੇ ਨਜ਼ਰੇ ਇਨਾਇਤ ਕਰਦਿਆਂ, ਕਾਫੀ ਥਾਟ ਦੀ ਸੰਪੂਰਨ ਰਾਗਣੀ ਹੈ ਧਨਾਸਰੀ, ਜਿਸ ਵਿੱਚ ਮਹਾਰਾਜ ਨੇ ਗਾਉਣ ਦੀ ਆਗਿਆ ਕੀਤੀ ਹੈ। ਇਸ ਪਾਵਨ ਸ਼ਬਦ ਦੇ ਅੱਠ ਪਦ ਨੇ ਅਸ਼ਟਪਦੀਆਂ, ਜੇ ਇੱਕ ਹੋਵੇ ਤਾਂ ਅਸ਼ਟਪਦੀ ਵੀ ਕਹਿ ਸਕਦੇ ਹਾਂ, ਪਰ ਚੂੰਕਿ ਬਹੁਤ ਨੇ ਬਹੁਵਚਨ ਹੈ ਅਸ਼ਟਪਦੀਆਂ। ਸੰਖੇਪ ਰੂਪ ਵਿੱਚ ਸਾਹਿਬ ਜੀਆਂ ਨੇ ਮੂਲ ਮੰਤਰ ਇੱਥੇ ਦਰਜ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ ਤੇ ਜਗਤ ਦੀਆਂ ਤਿੰਨੇ ਹੀ ਕਿਰਿਆਵਾਂ ਪੈਦਾ ਕਰਨਾ, ਪਾਲਣਾ ਤੇ ਫਿਰ ਸੰਭਾਲਣਾ, ਉਸ ਇੱਕ ਦੁਆਰਾ ਇਹੀ ਚੱਲਦੀਆਂ ਪਈਆਂ ਹਨ। ਹੋਰ ਕੋਈ ਉਸ ਤੋਂ ਇਲਾਵਾ ਦੂਜਾ ਜਾਂ ਤੀਜਾ ਦਿਖਾਈ ਨਹੀਂ ਪੈਂਦਾ ਤੇ ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਸਦਕਾ ਹੈ।
ਸਾਗਰ ਰਤਨੀ ਭਾਰ ਪੂਰੇ,
ਮਹਾਰਾਜ ਕਹਿੰਦੇ ਗੁਰੂ ਐਸਾ ਸਾਗਰ ਹੈ ਜੋ ਸ਼ੁਭ ਗੁਣਾਂ ਦੇ ਰਤਨਾਂ ਨਾਲ ਲਬਾਲਬ ਭਰਿਆ ਹੈ, ਜਿਸ ਵਿੱਚ ਸ਼ੁਭ ਗੁਣ ਨੇ, ਜੀਵਨ ਦੀਆਂ ਸ਼ੁਭ ਸਿੱਖਿਆਵਾਂ ਨੇ, ਜਿਨ੍ਹਾਂ ਨੂੰ ਮਨੁੱਖ ਅਪਣਾ ਕੇ ਤੇ ਆਪਣਾ ਜੀਵਨ ਦਾ ਝੋਲ ਰਤਨਾਂ ਨਾਲ ਭਰ ਸਕਦਾ ਹੈ।
ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ,
ਗੁਰਮੁਖ ਜਨ ਗੁਰੂ ਰੂਪੀ ਸਰੋਵਰ ਦੇ ਕਿਨਾਰੇ ਬੈਠ ਕੇ, ਗੁਰੂ ਰੂਪੀ ਸਰੋਵਰ ਵਿੱਚ ਚੁੱਭੀਆਂ ਲਾ ਕੇ ਨਾਮ ਰੂਪੀ ਰਤਨਾਂ ਦਾ ਭੋਜਨ ਪ੍ਰਾਪਤ ਕਰਦੇ ਹਨ। ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ, ਕਦੇ ਗੁਰੂ ਕੋਲੋਂ ਦੂਰ ਨਹੀਂ ਹੁੰਦੇ।
ਹਰ ਰਸ ਚੋਗ ਚੁਗਹੇ ਪ੍ਰਭ ਭਾਵੈ,
ਪਰਮਾਤਮਾ ਦੇ ਨਾਮ ਦਾ ਰਸ ਜੋ ਮਹਾਰਸ ਹੈ, ਇਹ ਨਾਮ ਰੂਪੀ ਭੋਜਨ ਚੁਗਦੇ ਹਨ, ਮੋਤੀ ਚੁਗਦੇ ਹਨ ਤੇ ਪਰਮਾਤਮਾ ਨੂੰ ਚੰਗੇ ਲੱਗਦੇ ਹਨ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ,
ਪਰ ਛੱਪਣਾ ਤੇ ਚਿੱਕੜ ਭੜੀਆਂ ਛੱਪੜੀਆਂ ਤੇ ਨਹੀਂ ਜਾਂਦੇ, ਉਹ ਗੁਰੂ ਰੂਪੀ ਸਾਗਰ ਵਿੱਚ ਬੈਠ ਕੇ ਤੇ ਪ੍ਰਾਣਪਤੀ ਪਰਮਾਤਮਾ ਦੀ ਪ੍ਰਾਪਤੀ ਕਰਦੇ ਹਨ।
ਕਿਆ ਬਾਗ ਬਪੜਾ ਛੱਪੜੀ ਨਾਏ,
ਕੀ ਕਰੇ ਵਿਚਾਰਾ ਬਗਲਾ ਐਵੇਂ ਛੱਪੜੀਆਂ ਤੇ ਨਹਾਉਂਦਾ ਫਿਰਦਾ ਹੈ।
ਕੀਚੜ ਡੁੱਬੈ ਮੈਲ ਨਾ ਜਾਏ,
ਇਸ ਤਰ੍ਹਾਂ ਹੋਰ ਵਿਕਾਰਾਂ ਦਾ ਚਿੱਕੜ ਹੀ ਲੱਗੇਗਾ ਤੇ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਮਨ ਦੀ ਨਹੀਂ ਉਤਰੇਗੀ। ਇਹ ਮਰਕਜ਼ੀ ਬੋਲ ਹਨ ਇਸ ਪਾਵਨ ਬਚਨ ਦੇ।
ਰੱਖ ਰੱਖ ਚਰਨ ਧਰੇ ਵਿਚਾਰੀ,
ਜਿਹੜਾ ਗੁਰਮੁਖ ਹੈ ਉਹ ਹਮੇਸ਼ਾ ਵਿਚਾਰ ਵਸੀਲ ਜੀਵਨ ਗੁਜ਼ਾਰਦਾ, ਹਰ ਗੱਲ ਨੂੰ ਦੇਖ ਕੇ ਪਰਖ ਕੇ ਗੁਰੂ ਦੀ ਵਿਚਾਰ ਅਨੁਸਾਰ ਚੱਲਦਾ ਹੈ।
ਵਿਦਾ ਛੋੜ ਭਏ ਨਿਰੰਕਾਰੀ,
ਹੋਰ ਕਿਸੇ ਪਾਸੇ ਦੀ ਕਿਸੇ ਮਹਿਲ ਭਰੀ ਛੱਪੜੀ ਵੱਲ ਜਾਣ ਦੀ ਦੁਬਿਧਾ ਨਹੀਂ ਰਹਿ ਜਾਂਦੀ, ਉਹ ਨਿਰੰਕਾਰ ਨਾਲ ਜੁੜ ਜਾਂਦੇ ਹਨ।
ਮੁਕਤ ਪਦਾਰਥ ਹਰ ਰਸ ਚਾਖੇ।
ਸਾਰੇ ਵਿਕਾਰਾਂ ਤੋਂ ਮੁਕਤੀ ਦੇਣ ਵਾਲਾ ਪਦਾਰਥ ਕਰਤਾ ਪੁਰਖ ਦਾ ਨਾਮ, ਇਹ ਬੜਾ ਜ਼ਰੂਰੀ ਹੈ ਸਾਧ ਸੰਗਤ। ਅੰਮ੍ਰਿਤ ਵੇਲੇ ਜਾਗ ਕੇ ਆਪਣੀ ਜ਼ਬਾਨ ਨਾਲ ਵਾਹਿਗੁਰੂ 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 ਦਾ ਜਪ ਕਰਨਾ। ਇਸ ਮਹਾਂਮੰਤਰ ਦਾ ਜਪ ਕੋਈ ਵੀ ਕਰ ਸਕਦਾ, ਆਪਣੇ ਮਤ ਅਨੁਸਾਰ ਵੀ ਕਰ ਸਕਦਾ ਹੈ। ਸਵੇਰੇ ਜਾਗ ਕੇ ਓਮ ਸ਼ਬਦ ਦਾ ਉਚਾਰਣ ਕਰੇ, ਅੱਲਾ ਹੋ ਅਲਲ ਸੁਬਾ। ਸੂਫੀ ਸੰਤ ਅੰਮ੍ਰਿਤ ਵੇਲੇ ਨੂੰ ਅਲਲ ਸੁਬਾ ਕਹਿੰਦੇ ਨੇ। ਅੱਲਾ ਵਰਗਾ ਸਮਾਂ ਸਾਡੇ ਦੇਸ਼ ਦੇ ਪੁਰਾਤਨ ਰਿਸ਼ੀ ਮੁਨੀ ਔਰ ਸ਼ਾਸਤਰਾਚਾਰੀ ਇਸ ਨੂੰ ਸ਼ੁਭ ਮਹੂਰਤ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸਮੇਂ ਨੂੰ ਅੰਮ੍ਰਿਤ ਵਰਗਾ ਸਮਾਂ, ਅੰਮ੍ਰਿਤ ਵੇਲਾ ਕਰਕੇ ਆਖਿਆ ਹੈ। ਰਾਮ ਜਪਿਆ ਜਾ ਸਕਦਾ ਆਪਣੀ ਮਤ ਅਨੁਸਾਰ, ਅੱਲਾ ਹੂ ਜਪਿਆ ਜਾ ਸਕਦਾ ਹੈ। ਆਖਿਰ ਰਾਮ ਤੇ ਅੱਲਾ ਹੂ ਜਪਣ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ। ਕਿਸੇ ਨਾਮ ਦਾ ਵਿਰੋਧ ਨਹੀਂ, ਨਾਮ ਜਪਣ ਵਾਲਿਆਂ ਨੂੰ ਸਦਾ ਹੀ ਨਮਸਕਾਰ ਹੈ, ਪਰ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਮੂਲ ਮੰਤਰ ਤੇ ਗੁਰਮੰਤਰ ਦੀ ਦਾਤ ਬਖਸ਼ੀ। ਉਸ ਅਨੁਸਾਰ ਗੁਰਮੰਤਰ ਦਾ ਜਪ ਕਰਦਿਆਂ ਮਨੁੱਖ ਨੂੰ ਇਹ ਨਾਮ ਹੀ ਮੁਕਤ ਪਦਾਰਥ ਹੈ, ਫਿਰ ਇਸ ਦਾ ਰਸ ਬਣ ਜਾਂਦਾ ਤੇ ਗੁਰਮੁਖ ਇਸ ਰਸ ਨੂੰ ਚੱਖਦੇ ਹਨ।
ਆਵਨ ਜਾਣ ਰਹੇ ਗੁਰ ਰਾਖੇ।
ਉਹਨਾਂ ਦਾ ਆਉਣਾ ਜਾਣਾ ਜੰਮਣਾ ਮਰਨਾ ਮੁੱਕ ਜਾਂਦਾ ਹੈ, ਗੁਰੂ ਉਹਨਾਂ ਨੂੰ ਬਚਾ ਲੈਂਦਾ ਹੈ ਜੀ।
ਹਰ ਵਾਰ ਹੰਸਾ ਛੋੜ ਨਾ ਜਾਏ।
ਜਿਸ ਤਰ੍ਹਾਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਨਾ ਜਾਂਦਾ, ਕਿਉਂਕਿ ਉਹਦਾ ਭੋਜਨ ਹੀ ਉੱਥੇ ਮਿਲਦਾ ਹੈ, ਉਹਦਾ ਭੋਜਨ ਉੱਥੇ ਪ੍ਰਾਪਤ ਹੁੰਦਾ ਹੈ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਇਸ ਤਰ੍ਹਾਂ ਜਿਹੜੇ ਗੁਰਸਿੱਖ ਨੇ ਉਹ ਗੁਰੂ ਤੋਂ ਲੰਘੇ ਹੋ ਕੇ ਇੱਕ ਪਲ ਵੀ ਜ਼ਿੰਦਗੀ ਦਾ ਨਹੀਂ ਗੁਜ਼ਾਰਦੇ। ਉਹਨਾਂ ਦਾ ਖਾਣਾ ਪੀਣਾ ਸੌਣਾ ਬੋਲਣਾ ਚੱਲਣਾ ਹਰ ਕਿਰਿਆ ਗੁਰੂ ਅਨੁਸਾਰ ਹੁੰਦੀ ਹੈ। ਪ੍ਰੇਮ ਭਗਤ ਕਰ ਸਹਿਜ ਸਮਾਏ, ਉਹ ਪਰਮਾਤਮਾ ਦੇ ਪ੍ਰੇਮ ਵਿੱਚ ਭਗਤੀ ਵਿੱਚ ਲੀਨ ਹੁੰਦਿਆਂ ਜੁੜਦੇ ਹੋਇਆਂ ਕਰਤਾ ਪੁਰਖ ਵਿੱਚ ਹੀ ਗੁਰੂ ਵਿੱਚ ਹੀ ਸਮਾ ਜਾਂਦੇ ਹਨ।
ਵਰ ਮਹਿ ਹੰਸ ਹੰਸ ਮਹਿ ਸਾਗਰ।
ਐਸੇ ਪੁਰਖਾਂ ਦੇ ਹਿਰਦੇ ਚ ਪਰਮਾਤਮਾ ਦੇਖਿਆ ਜਾ ਸਕਦਾ ਤੇ ਐਸੇ ਪੁਰਖ ਪਰਮਾਤਮਾ ਵਿੱਚ ਅਭੇਦ ਦੇਖੇ ਜਾ ਸਕਦੇ। ਜੈਸੇ ਕੋਈ ਬਰਤਨ ਪਾਣੀ ਦੇ ਵਿੱਚ ਰੱਖ ਦਿੱਤਾ ਜਾਏ ਨਾ, ਪਾਣੀ ਦੇ ਸਰੋਵਰ ਵਿੱਚ, ਤੇ ਉਹਦੇ ਬਾਹਰ ਵੀ ਪਾਣੀ ਹੁੰਦਾ ਹੈ, ਉਹ ਅੰਦਰੋਂ ਵੀ ਪਾਣੀ ਨਾਲ ਭਰਿਆ ਹੋਇਆ ਹੁੰਦਾ। ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਵਿੱਚ ਹੁੰਦੇ ਨੇ, ਪਰਮਾਤਮਾ ਉਹਨਾਂ ਵਿੱਚ ਹੁੰਦਾ ਹੈ, ਉਹਨਾਂ ਚ ਪ੍ਰਤੱਖ ਦਿਖਾਈ ਪੈਂਦਾ ਹੈ।
ਅਕਾਥ ਕਥਾ ਗੁਰ ਬਚਨੀ ਆਦਰ।
ਐਸੇ ਪੁਰਖਾਂ ਦੀ ਆਤਮ ਅਵਸਥਾ ਦੀ, ਨਾਮ ਦੇ ਰਸ ਦੀ, ਪਰਮਾਤਮਾ ਦੀ ਇਨਾਇਤ ਦੀ ਵਿਆਖਿਆ ਨਹੀਂ ਹੋ ਸਕਦੀ, ਪਰ ਐਸੇ ਗੁਰਮੁਖ ਜਨ ਜਿਨ੍ਹਾਂ ਨੂੰ ਹੰਸ ਵਰਗੇ ਆਖਿਆ ਜਾ ਸਕਦਾ ਹੈ, ਉਹ ਗੁਰੂ ਬਚਨਾਂ ਅਨੁਸਾਰ ਚੱਲਦੇ ਹੋਏ ਲੋਕ ਪ੍ਰਲੋਕ ਵਿੱਚ ਆਦਰ ਪ੍ਰਾਪਤ ਕਰਦੇ ਹਨ ਜੀ।
ਹੁਣ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ।
ਉਹ ਐਸੇ ਗੁਰਮੁਖ ਹਿਰਦੇ ਜਿਨ੍ਹਾਂ ਨੂੰ ਹੰਸ ਵਰਗੇ ਆਖਿਆ ਜਾ ਸਕਦਾ ਹੈ, ਉਹ ਆਤਮ ਅਵਸਥਾ ਵਿੱਚ ਅਡੋਲ ਜੁੜੇ ਹੋਏ ਹੁੰਦੇ ਹਨ, ਉੱਤੇ ਫੁਰਨਿਆਂ ਦਾ ਜਗਤ ਨਹੀਂ ਆਉਂਦਾ, ਔਰ ਐਸੇ ਸੰਕਲਪ ਵੀ ਮਨ ਵਿੱਚ ਨਹੀਂ ਆਉਂਦੇ, ਭਾਵ ਉਹਨਾਂ ਦੀ ਸਮਦ੍ਰਿਸ਼ਟੀ ਬਣ ਜਾਂਦੀ। ਇਸਤਰੀ ਕੌਣ ਹੈ, ਪੁਰਖ ਕੌਣ ਹੈ, ਇਹ ਜਿਹੜਾ ਲਿੰਗ ਭੇਦ, ਜਾਤੀ ਭੇਦ, ਇਲਾਕਾ ਭੇਦ ਉਹਨਾਂ ਦੇ ਅੰਦਰੋਂ ਖੋ ਜਾਂਦਾ ਹੈ, ਉਹ ਤ੍ਰਿਗੁਣੀ ਅਵਸਥਾ ਤੋਂ ਉੱਚੇ ਹੁੰਦੇ ਹਨ।
ਭਵਨ ਜੋਤ ਰਹੇ ਲਿਵਲਾਈ।
ਜਿਹੜਾ ਕਰਤਾ ਪੁਰਖ ਸਾਰੇ ਬ੍ਰਹਿਮੰਡ ਵਿੱਚ ਤਿੰਨੇ ਹੀ ਭਵਨ ਜੋਤ ਸਰੂਪ ਹੋ ਕੇ ਬਿਰਾਜਮਾਨ ਹੈ, ਉਸ ਨਾਲ ਜੁੜੇ ਰਹਿੰਦੇ ਹਨ।
ਗੁਰ ਨਰ ਨਾਥ ਸੱਚੇ ਸਰਣਾਈ।
ਦੇਵ ਤੇ ਮਨੁੱਖ ਨਾਦ ਆਦਕ ਨਾਥ ਆਦਕ ਸਾਰੇ ਹੀ ਕਰਤਾ ਪੁਰਖ ਦੀ ਸ਼ਰਨ ਵਿੱਚ ਜੁੜ ਜਾਂਦੇ ਹਨ।
ਆਨੰਦ ਮੂਲ ਅਨਾਥ ਆਧਾਰੀ।
ਕਰਤਾ ਪੁਰਖ ਆਨੰਦ ਦਾ ਸੋਮਾ ਹੈ, ਜਿਹੜਾ ਜਪਣ ਲੱਗ ਪੈਂਦਾ ਸਭ ਤੋਂ ਪਹਿਲੇ ਉਹਦੀ ਝੋਲੀ ਵਿੱਚ ਆਨੰਦ ਪੈਂਦਾ। ਅਸੀਂ ਸ਼ਾਮ ਨੂੰ ਰਾਜ ਸਾਹਿਬ ਪੜ੍ਹਦੇ ਹਾਂ ਨਾਲ ਆਨੰਦ ਸਾਹਿਬ ਆ ਜਾਂਦਾ, ਸਵੇਰੇ ਨਿਤਨੇਮ ਕਰਦੇ ਹਾਂ ਆਨੰਦ ਸਾਹਿਬ ਦੀ ਬਾਣੀ ਪੰਜਵੀਂ ਆ ਜਾਂਦੀ ਹੈ, ਅਸਾਂ ਕੀ ਵਾਰ ਦਾ ਕੀਰਤਨ ਸੁਣਦੇ ਹਾਂ ਦੀਵਾਨ 'ਚ ਬੈਠਦੇ ਹਾਂ ਅਤੇ ਸਭ ਤੋਂ ਅਖੀਰ ਅਤੇ ਪ੍ਰਾਪਤੀ ਆਨੰਦ ਦੀ ਆਉਂਦੀ, ਆਨੰਦ ਸਾਹਿਬ ਪੜ੍ਹਿਆ ਜਾਂਦਾ ਹੈ। ਮਹਾਰਾਜ ਕਹਿੰਦੇ ਕਰਤਾ ਪੁਰਖ ਆਨੰਦ ਦਾ ਸੋਮਾ ਹੈ ਅਤੇ ਅਨਾਥਾਂ ਦਾ ਨਿਮਾਣਿਆਂ ਦਾ ਆਧਾਰੀ ਕਹੀਏ ਆਸਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਜਿਹੜੇ ਗੁਰਮੁਖ ਨੇ ਭਗਤ ਜਾਣੇ ਉਹ ਗੁਰੂ ਦੁਆਰਾ ਸਹਿਜ ਆਤਮਕ ਉੱਚੀ ਅਡੋਲ ਅਵਸਥਾ ਵਿੱਚ ਟਿਕ ਕੇ ਆਪਣਾ ਜੀਵਨ ਗੁਰੂ ਵਿਚਾਰ ਅਨੁਸਾਰ ਗੁਜ਼ਾਰਦੇ ਹਨ।
ਭਗਤ ਵਛਲ ਭੈ ਕਟਨ ਹਾਰੇ,
ਪਰਮਾਤਮਾ ਭਗਤਾਂ ਨੂੰ ਪ੍ਰੇਮ ਕਰਦਾ ਹੈ, ਭਗਤ ਵਛਲ ਹੈ ਤੇ ਹਰ ਤਰ੍ਹਾਂ ਦੇ ਦੁੱਖਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ, ਭਾਵ ਦੁੱਖ ਮੁਕਾ ਦਿੰਦਾ ਹੈ।
ਮੈਂ ਮਾਰ ਮਿਲੇ ਪੱਗ ਧਾਰੀ,
ਜਿਹੜੇ ਗੁਰਮੁਖ ਪਿਆਰੇ ਆਪਣੀ ਹਉਮੈ ਨੂੰ ਸਿਮਰਨ ਦੁਆਰਾ ਮਾਰ ਲੈਂਦੇ ਨੇ ਉਹ ਮਿਲੇ ਰਹਿੰਦੇ ਹਨ ਗੁਰੂ ਦੇ ਚਰਨਾਂ ਦੇ ਆਸਰੇ ਨਾਲ, ਗੁਰੂ ਚਰਨਾਂ ਤੇ ਆਪਣਾ ਸੀਸ ਰੱਖੀ ਰੱਖਦੇ ਨੇ, ਭਾਵ ਨਾਮ ਨਾਲ ਜੁੜੇ ਰਹਿੰਦੇ ਹਨ।
ਅਨੇਕ ਯਤਨ ਕਰ ਕਾਲ ਸੰਤਾਏ,
ਦੂਜੇ ਪਾਸੇ ਗੁਰੂ ਨਾਲ ਟੁੱਟ ਕੇ ਮਨਮੁੱਖਾਂ ਦੀ ਸੰਗਤ ਜੋ ਛੱਪੜੀ ਮੈਲੀ ਵਿੱਚ ਨਹਾਉਣ ਵਰਗੀ ਹੈ ਉੱਤੇ ਜਿਹੜੇ ਭਟਕਦੇ ਨੇ ਉਹ ਕਾਲ ਦੇ ਦੁੱਖ ਵਿੱਚ ਰਹਿੰਦੇ ਹਨ।
ਮਰਨ ਲਿਖਾਏ ਮੰਡਲ
ਮਹਿਆਏ, ਇਸ ਤਰ੍ਹਾਂ ਕਹੀਏ ਵੀ ਕੀਤੇ ਹੋਏ ਖੋਟੇ ਕਰਮਾਂ ਸਦਕਾ ਉਹ ਆਤਮਕ ਮੌਤ ਲਿਖਾ ਕੇ ਇਸ ਧਰਤੀ ਤੇ ਆਏ ਨੇ, ਇੰਝ ਕਿਹਾ ਜਾ ਸਕਦਾ ਹੈ।
ਜਨਮ ਪਦਾਰਥ ਦੁਬਿਧਾ ਖੋਵੈ,
ਮਹਾਨ ਰਤਨ ਪਦਾਰਥ ਜਨਮ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ ਉਹ ਦੁਬਿਧਾ ਵਿੱਚ ਪੈ ਕੇ ਮੈਲ ਭਰੀਆਂ ਛੱਪੜੀਆਂ ਕੁਸੰਗੀਆਂ ਦੀ ਸੰਗਤ ਵਿੱਚ ਆਪਣਾ ਜੀਵਨ ਪਦਾਰਥ ਗੁਆ ਰਹੇ ਹਨ।
ਆਪ ਨਚੀਨਸ ਭ੍ਰਮ ਭ੍ਰਮ ਰੋਵੈ,
ਗੁਰੂ ਤੋਂ ਟੁੱਟਿਆ ਹੋਣ ਕਰਕੇ ਆਪਣੇ ਆਪੇ ਦੀ ਪਛਾਣ ਨਹੀਂ ਕਰ ਸਕਦਾ ਤੇ ਬਾਰ ਬਾਰ ਭਟਕਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ, ਧਰਮ ਵਹਿਮ ਵਿੱਚ ਗੁਆਚਿਆ ਆ, ਰੋਂਦਾ ਦਿਖਾਈ ਪੈਂਦਾ ਹੈ।
ਕਹਿਤਾਉ ਪੜ੍ਹਤਾਉ ਸੁਣਤਾਉ ਏਕ,
ਪਰ ਜਿਹੜਾ ਗੁਰਮੁਖ ਹੈ ਆਪਣੀ ਜ਼ਬਾਨ ਤੋਂ ਇੱਕ ਦੀ ਹੀ ਵਡਿਆਈ ਕਰਦਾ ਹੈ, ਇੱਕ ਦੇ ਹੀ ਗੁਣ ਗਾਉਂਦਾ ਹੈ। ਕਹਿਤਾਉ ਪੜ੍ਹਤਾਉ, ਉਹ ਪੜ੍ਹਦਾ ਵੀ ਇੱਕ ਨੂੰ ਹੈ। ਜਦੋਂ ਕਦੀ ਪੜ੍ਹਦੇ ਹੋ ਨਾ ਸਾਧ ਸੰਗਤ, ਅਬਲਾਂ ਤੇ ਸਾਡੇ ਵਿੱਚ ਪੜ੍ਹਨ ਦੀ ਰੁਚੀ ਬੜੀ ਘੱਟ ਹੈਗੀ ਹੈ, ਵਿਰਲੇ ਵਿਰਲੇ ਪੜ੍ਹਦੇ ਨੇ, ਪਰ ਬਹੁਤ ਸਾਰਿਆਂ ਨੂੰ ਦੇਖਿਆ ਹੋਏਗਾ ਤੁਸੀਂ ਉਹ ਕਿਤਾਬਾਂ ਪੜ੍ਹਨਗੇ ਜਿਹੜੀਆਂ ਰਾਜਨੀਤੀ ਨਾਲ ਜੁੜੀਆਂ ਹੋਣ ਜਾਂ ਜਿਹੜੀਆਂ ਵਾਸ਼ਨਾ ਨਾਲ ਜੁੜੀਆਂ ਹੋਣ, ਮੈਲੇ ਕੁਚਾਲੇ ਗੀਤ ਪੜ੍ਹਨਗੇ ਤੇ ਸਤ ਸਾਹਿਤ ਭਾਵੇਂ ਬਿਨਾਂ ਮੁੱਲ ਦੇ ਮਿਲਦਾ ਹੋਵੇ, ਮਲੀਨ ਵਿਚਾਰਾਂ ਵਾਲੀਆਂ ਪੁਸਤਕਾਂ ਤੇ ਵੱਡੀਆਂ ਰਕਮਾਂ ਖਰੀਦ ਕੇ ਵੀ ਪੜ੍ਹ ਲੈਣ। ਇੱਕ ਮੈਂ ਬੇਨਤੀ ਤੁਹਾਨੂੰ ਕਰਨਾ ਚਾਹੁੰਦਾ ਹਾਂ ਵੀ ਜੇ ਗੁਰਮਤ ਪੜ੍ਹਨੀ ਹੋਵੇ ਨਾ ਤੇ ਗੁਰਸਿੱਖਾਂ ਦੀ ਲਿਖੀ ਹੋਈ ਪੜ੍ਹੋ, ਸ਼ਰਧਾ ਵਾਲਿਆਂ ਦੀ ਲਿਖੀ ਹੋਈ ਪੜ੍ਹੋ, ਜਿਨ੍ਹਾਂ ਦਾ ਜੀਵਨ ਪਰਮਾਤਮਾ ਚ ਅਭੇਦ ਹੈ ਉਹਨਾਂ ਦੇ ਲਿਖੇ ਹੋਏ ਬੋਲਾਂ ਨੂੰ ਪੜ੍ਹੋ, ਤੁਹਾਨੂੰ ਕਰਤਾ ਪੁਰਖ ਨਾਲ ਜੋੜ ਦੇਣ। ਮੈਂ ਇਸ ਗੱਲੋਂ ਪ੍ਰਸ਼ੰਸਾ ਵੀ ਕਰਨੀ ਚਾਹੁੰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਦੋ ਕਿਤਾਬਾਂ ਲਿਖੀਆਂ ਨੇ, ਇੱਕ ਸਿੱਖ ਸੰਕਲਪ ਸਿਧਾਂਤ ਤੇ ਸੰਸਥਾਵਾਂ, ਇਹ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪੁਸਤਕ ਛਾਪੀ ਗਈ ਹੈ, ਤੁਸੀਂ ਇੱਕ ਹੀ ਪੁਸਤਕ ਪੜ੍ਹ ਲਓਗੇ ਨਾ ਤੇ ਤੁਹਾਨੂੰ ਗੁਰਮਤ ਸਿਧਾਂਤ ਦਾ ਸਾਰਾ ਬੋਧ ਹੋ ਜਾਏ। ਇਹ ਕੁੰਜੀ ਵੱਤ ਪੁਸਤਕਾਂ ਨੇ, ਇਹ ਹੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਧਾਈ ਦੀ ਪਾਤਰ ਹੈ ਇਹ ਸੰਸਥਾ, ਸਾਡੀ ਕੇਂਦਰੀ ਸੰਸਥਾ ਹੈ। ਬੜੀਆਂ ਸ਼ਹੀਦੀਆਂ ਦੇ ਕੇ ਇਸ ਸੰਸਥਾ ਨੂੰ ਭਾਵਨਾ ਵਾਲੇ ਪਿਆਰ ਭਰੇ ਗੁਰਸਿੱਖ ਹਿਰਦਿਆਂ ਨੇ ਕਾਇਮ ਕੀਤਾ ਹੈ। ਇਹ ਹੁਣ ਤੁਸੀਂ ਦੇਖਿਆ ਹੋਵੇਗਾ ਸ੍ਰੀ ਪਟਨਾ ਸਾਹਿਬ ਵਿਖੇ ਕਿਤਨੀਆਂ ਵੱਡੀਆਂ ਸੇਵਾਵਾਂ ਇਸ ਸੰਸਥਾ ਨੇ ਨਿਭਾਈਆਂ ਨੇ, ਕਾਬਲੇ ਤਾਰੀਫ ਹੈ। ਜਿਹੜੀ ਗੱਲ ਦੀ ਸਿਫਤ ਕਰਨੀ ਬਣੇ ਜ਼ਰੂਰ ਕਰਨੀ ਚਾਹੀਦੀ। ਇੱਕ ਨਵੀਂ ਪੁਸਤਕ ਹੁਣ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਬੜੀ ਸ਼ਰਧਾ ਪਿਆਰ ਨਾਲ ਛਾਪੀ ਗਈ ਹੈ। 200 ਰੁਪਏ ਮੁੱਲ ਘੱਟੋ ਘੱਟ ਉਸ ਪੁਸਤਕ ਦਾ ਹੈ, ਪਰ ਸਤਿਕਾਰਯੋਗ ਮੁੱਖ ਸੇਵਾਦਾਰ ਪ੍ਰੋਫੈਸਰ ਕਿਰਪਾਲ ਸਿੰਘ ਜੀ ਨੇ ਪਟਨਾ ਸਾਹਿਬ ਇਹ ਕਹਿ ਦਿੱਤਾ ਵੀ ਠੀਕ ਹੈ ਕਿਤਾਬ ਮਹਿੰਗੀ ਹੈ ਪਰ ਮਹਾਨ ਵਿਦਵਾਨਾਂ ਦੇ ਲੇਖ ਹਨ, 135 ਤੋਂ ਜ਼ਿਆਦਾ ਡਾਕਟਰਾਂ ਦੇ ਪ੍ਰੋਫੈਸਰਾਂ ਦੇ ਉਹਦੇ ਵਿੱਚ ਲੇਖ ਹੈਗੇ ਨੇ, ਮਹਾਨ ਵਿਦਵਾਨਾਂ ਦੇ ਲੇਖ ਹੈਗੇ ਨੇ, ਸਨਮਾਨਯੋਗ ਸ਼ਖਸੀਅਤਾਂ ਦੇ ਲੇਖ ਨੇ। ਡਾਕਟਰ ਰੂਪ ਸਿੰਘ ਜੀ ਨੂੰ ਸੰਪਾਦਨਾ ਦੀ ਸੇਵਾ ਪ੍ਰਾਪਤ ਹੋਈ, ਉਹ ਕਹਿਣ ਲੱਗੇ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਸਾਹਿਬ ਆਖਣ ਲੱਗੇ ਅਸੀਂ ਭਾਵੇਂ ਇਹ 200 ਰੁਪਏ ਦੀ ਪੁਸਤਕ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਾਹਮਣੇ ਰੱਖਦਿਆਂ ਇਹਦਾ ਨਾਂ ਵੀ ਦਸ਼ਮੇਸ਼ ਪ੍ਰਕਾਸ਼ ਹੈ। ਕਹਿੰਦੇ ਸੰਗਤਾਂ ਜਿਤਨੀ ਮਰਜ਼ੀ ਗਿਣਤੀ ਵਿੱਚ ਪ੍ਰਾਪਤ ਕਰਨ, ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਭੇਟਾ ਕੀਤੀ ਜਾਏਗੀ, ਤੇ ਜੇ ਹੁਣ ਫ੍ਰੀ ਮਿਲਦੀ ਲੈ ਕੇ ਵੀ ਅਸੀਂ ਨਾ ਪੜ੍ਹ ਸਕੀਏ ਤੇ ਗਿਲਾ ਕਰੀਏ ਜੀ ਸਾਡੀਆਂ ਪੁਸਤਕਾਂ ਬੜੀਆਂ ਮਹਿੰਗੀਆਂ ਨੇ, ਜੇ ਫ੍ਰੀ ਲੈ ਕੇ ਵੀ ਨਾ ਪੜ੍ਹ ਸਕੀਏ ਇੱਕੋ ਹੀ ਪੁਸਤਕ ਪੜ੍ਹ ਲਓ ਸਾਨੂੰ ਗੁਰਮਤ ਬਾਰੇ ਮਹਾਨ ਚਾਨਣ ਮਿਲ ਜਾਏਗਾ, ਸਮਝ ਮਿਲ ਜਾਏਗੀ। ਇਹ ਹੁਣ ਗੱਲ ਵੱਖਰੀ ਹੈ, ਅਸੀਂ ਪੜ੍ਹੀਏ ਕੋਈ ਨਾ, ਮਹਾਰਾਜ ਕਹਿੰਦੇ ਜਦ ਪੜ੍ਹਨਾ ਆਵੇ ਫਿਰ ਇੱਕ ਨੂੰ ਹੀ ਪੜ੍ਹੋ, ਕਹਿ ਪਾਓ ਪੜ੍ਹ ਪਾਓ ਸੁਣ ਪਾਓ, ਇੱਕ ਪਰਮਾਤਮਾ ਨੂੰ ਹੀ ਪੜ੍ਹਨਾ ਹੈ, ਪਰਮਾਤਮਾ ਦੇ ਗੁਣ ਗਾਉਣੇ ਨੇ ਤੇ ਉਸ ਦੇ ਗੁਣਾਂ ਨੂੰ ਸੁਣਨਾ ਹੈ।
ਧੀਰਜ ਧਰਮ ਧਰਨੀ ਧਰ ਟੇਕ,
ਪਰਮਾਤਮਾ ਹੀ ਧੀਰਜ ਦਾ ਮਾਲਕ ਹੈ, ਉਹੀ ਸਾਰੇ ਜਗਤ ਨੂੰ ਆਪਣੇ ਨਿਯਮ ਵਿੱਚ ਚਲਾ ਰਿਹਾ ਤੇ ਉਹੀ ਧਰਤੀ ਦਾ ਆਸਰਾ ਹੈ, ਇਸ ਲਈ ਗੁਰਮੁਖ ਉਸੇ ਟੇਕ ਨੂੰ ਮਨ ਚ ਰੱਖਦੇ ਹਨ।
ਸਤ ਸਤ ਸੰਜਮ ਹਿਰਦੈ ਸਮਾਏ,
ਐਸੇ ਪੁਰਖਾਂ ਦੇ ਹਿਰਦੇ ਵਿੱਚ ਜਤ ਸਤ ਤੇ ਸੰਜਮ ਕਹੀਏ ਨਿਯਮ ਗੁਰੂ ਦਾ, ਗੁਰੂ ਦੀ ਮਰਿਆਦਾ ਹਿਰਦੇ ਚ ਵਸ ਜਾਂਦੀ ਹੈ ਤੇ ਐਸੇ ਪੁਰਖ ਗੁਰੂ ਨਾਲ ਜੁੜ ਕੇ ਗੁਰੂ ਵਿੱਚ ਹੀ ਸਮਾ ਜਾਂਦੇ ਹਨ।
ਉੱਥੇ ਪਦ ਕਹੋ ਜੇ ਮਨ ਪਤੀ ਆਏ,
ਇਹਨਾਂ ਗੁਣਾਂ ਤੋਂ ਉੱਪਰ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਜ ਗੁਣ ਤਮ ਗੁਣ ਸੱਤ ਗੁਣ ਕਈ ਹੈ ਤੇਰੀ ਸਭ ਮਾਇਆ, ਜਿਨ੍ਹਾਂ ਦਾ ਮਨ ਚੌਥੇ ਗੁਣ ਪਰਮਾਤਮਾ ਵਿੱਚ ਪਤੀਤ ਜਾਂਦਾ ਹੈ ਗਿੱਜ ਜਾਂਦਾ ਹੈ।
ਸਾਚੇ ਨਿਰਮਲ ਮੈਲ ਨਾ ਲਾਗੈ,
ਉਹ ਸਦਾ ਨਿਰਮਲ ਰਹਿੰਦੇ ਹਨ ਗੁਰੂ ਨਾਲ ਜੁੜ ਕੇ, ਪਰਮਾਤਮਾ ਨਾਲ ਜੁੜ ਕੇ ਹਿਰਦਾ ਸੱਚ ਲਬਰੇਜ ਰਹਿੰਦਾ, ਨਾਮ ਹਿਰਦੇ ਚੱਲਦਾ ਰਹਿੰਦਾ। ਐਸੇ ਪੁਰਖਾਂ ਦੇ ਜੀਵਨ ਵਿੱਚ ਜੋ ਚੌਥੇ ਪਦ ਵਿੱਚ ਪਹੁੰਚੇ ਨੇ ਵਿਕਾਰਾਂ ਦੀ ਕੋਈ ਮੈਲ ਨਹੀਂ ਲੱਗਦੀ।
ਗੁਰਕੈ ਸ਼ਬਦ ਭਰਮ ਭਾਉ ਭਾਗੈ,
ਗੁਰੂ ਦੇ ਸ਼ਬਦ ਦੀ ਕਮਾਈ ਦੁਆਰਾ ਅਭਿਆਸ ਦੁਆਰਾ ਉਹਨਾਂ ਦਾ ਬਾਰ ਬਾਰ ਦਾ ਭਟਕਣਾ ਔਰ ਡਰ ਆਦਤ ਖਤਮ ਹੋ ਜਾਂਦੇ ਨੇ, ਵਹਿਮ ਤਮਾਤ ਮੁੱਕ ਜਾਂਦਾ ਹੈ।
ਮੂਰਤ ਮੂਰਤ ਆਦ ਅਲੂਪ,
ਪਰਮਾਤਮਾ ਦੀ ਤਸਵੀਰ ਪਰਮਾਤਮਾ ਦੀ ਸੂਰਤ ਨਕਸ਼ੋ ਨਿਗਾਰ ਉਸ ਦੀ ਹਸਤੀ ਉਸ ਦਾ ਆਕਾਰ ਪ੍ਰਕਾਰ ਮਹਾਰਾਜ ਕਹਿੰਦੇ ਆਦ ਕਾਲ ਤੋਂ ਹੈ, ਦੱਸਿਆ ਨਹੀਂ ਜਾ ਸਕਦਾ ਤੇ ਅਨੂਪ ਹੈ, ਇਸ ਉਰਗੋਂ ਹੋਰ ਕੋਈ ਨਹੀਂ ਹੈ।
ਨਾਨਕ ਜਾਚੈ ਸਾਚ ਸਰੂਪ,
ਮਹਾਰਾਜ ਕਹਿੰਦੇ ਮੈਂ ਵੀ ਇਸ ਕਰਤਾ ਪੁਰਖ ਦੇ ਚਰਨਾਂ ਕਮਲਾਂ ਚੋਂ ਇਸ ਸੱਚ ਨੂੰ ਮੰਗਦਾ ਹਾਂ, ਨਾਮ ਨੂੰ ਮੰਗਦਾ ਹਾਂ, ਉਸ ਦੇ ਦੀਦਾਰ ਦੀ ਮੰਗ ਕਰਦਾ ਹਾਂ। ਬੜੇ ਗਹਿਰੇ ਬੋਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖੇ, ਆਪ ਨੇ ਸਰਵਣ ਕੀਤੇ ਨੇ, ਕਿਉਂਕਿ ਅੱਜ ਸਾਡੇ ਦੇਸੀ ਸਾਲ ਦਾ 11ਵਾਂ ਮਹੀਨਾ ਵੀ ਪ੍ਰਾਰੰਭ ਹੋ ਰਿਹਾ ਹੈ, ਮਾਘ ਮਹੀਨਾ 11ਵਾਂ ਮਹੀਨਾ ਹੈ ਸਾਡੇ ਸਾਲ ਦਾ, ਜੋ ਗੁਰੂ ਗ੍ਰੰਥ ਸਾਹਿਬ ਮੁਤਾਬਕ ਚੇਤ ਤੋਂ ਆਰੰਭ ਹੁੰਦਾ ਹੈ। ਅੱਜ ਬਸੰਤ ਰੁੱਤ ਵੀ ਆਰੰਭ ਹੁੰਦੀ ਪਈ, ਇਸ ਤਰ੍ਹਾਂ ਬਹੁਤ ਵੱਡੇ ਸਮਾਗਮ ਸ੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਯਾਦ ਵਿੱਚ ਚੱਲਦੇ ਪਏ ਨੇ, ਟੋਰਾਂਟੋ ਕੈਨੇਡਾ ਵਿੱਚ ਵੀ ਗੁਰਦੁਆਰਾ ਸਾਹਿਬਾਨ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਸੁਨੇਹ ਸਮਾਗਮ ਚੱਲਦੇ ਪਏ ਨੇ, ਸਾਧਨਾਵਾਂ ਚੱਲਦੀਆਂ ਪਈਆਂ, ਜਗ੍ਹਾ ਜਗ੍ਹਾ ਇਹ ਸਮਾਗਮ ਚੱਲਦੇ ਪਏ ਨੇ। ਅੱਜ ਦੇ ਇੱਕ ਹੋਰ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਅਸਥਾਨ ਹੈ, ਲਖਨੌਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਕਾਫੀ ਦਿਨ ਸੋ ਉੱਥੇ ਬਚਪਨ ਦੀਆਂ ਖੇਡਾਂ ਖੇਡਦਿਆਂ ਮਾਤਾ ਗੁਜਰੀ ਸਾਹਿਬ ਜੀ ਦਾ ਪੇਕਾ ਘਰ ਜਿੱਥੇ ਮਾਈਗ੍ਰੇਟ ਹੋ ਕੇ ਭਾਈ ਲਾਲ ਚੰਦ ਜੀ ਕਰਤਾਰਪੁਰ ਆਏ ਸਨ ਉੱਥੇ ਵੀ ਵੱਡੇ ਸਮਾਗਮ ਚੱਲਦੇ ਪਏ ਹਨ। ਦਾਸ ਨੇ ਵੀ ਹਾਜ਼ਰੀਆਂ ਭਰਨੀਆਂ ਨੇ। ਆਪ ਨੇ ਸਵੇਰੇ ਸੁਣਿਆ ਹੋਵੇਗਾ ਕਿ ਹੁਕਮਨਾਮਾ ਸਾਹਿਬ ਤੋਂ ਬਾਅਦ ਅੱਜ ਸੰਬੰਧਿਤ ਮਹੀਨੇ ਦੇ ਸ਼ਬਦ ਦਾ ਵੀ ਪਾਠ ਕੀਤਾ ਗਿਆ ਹੈ। ਇਹ ਵੀ ਅਰਥ ਅਖਰੀ ਅਰਥ ਪ੍ਰੇਮ ਸਾਹਿਬ ਸਰਵਣ ਕਰੀਏ। ਇਸ ਤਰ੍ਹਾਂ ਆਖੀਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸਨਾਨ।
ਇਹ ਦੋਵੇਂ ਸ਼ਬਦਾਂ ਨੂੰ ਆਪ ਮਿਲਾ ਕੇ ਦੇਖ ਲਓ। ਜਿਹੜਾ ਹੁਕਮਨਾਮਾ ਸਾਹਿਬ ਮਹਾਰਾਜ ਜੀ ਦਾ ਹੈ, ਕਿਆ ਬਗ ਬੱਪੜਾ ਛੱਪੜੀ ਨਾ ਆਏ, ਕੀਚੜ ਡੁੱਬੇ ਮੈਲ ਨਾ ਜਾਏ। ਇਸ ਲਈ ਇਹ ਭਰੋਸਾ ਬਣ ਜਾਂਦਾ ਹੈ ਕਿ ਜੋ ਹੁਕਮਨਾਮਾ ਆ ਰਿਹਾ ਹੈ ਉਹ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਹੀ ਬੋਲਦੇ ਪਏ, ਹੋਰ ਕੋਈ ਨਹੀਂ ਬੋਲਦਾ। ਕੋਈ ਸ਼ਬਦ ਲੱਭ ਕੇ ਨਹੀਂ ਲਿਆਉਂਦਾ, ਨਾ ਸ਼ਬਦ ਬਚਾ ਕੇ ਨਾ ਵਧਾ ਕੇ ਮੈਂ ਇਹ ਗੱਲ ਆਖਦਾ ਪਿਆ ਹਾਂ। ਇਹ ਸਾਰਾ ਹੁਕਮਨਾਮਾ ਜੋ ਰੋਜ਼ ਪ੍ਰਾਪਤ ਹੁੰਦਾ ਇਹ ਗੁਰੂ ਰਾਮਦਾਸ ਮਹਾਰਾਜ ਆਪ ਹੀ ਬੋਲਦੇ। ਅੱਜ ਮਾਘ ਦਾ ਮਹੀਨਾ ਹੈ। ਮਾਘੀ ਮਾਘ ਨਕਸ਼ੱਤਰ ਵਿੱਚ, ਮਾਘ ਨਕਸ਼ੱਤਰ ਦੀ ਪੂਰਨਮਾਸੀ ਵਿੱਚ ਇਹ ਮਹੀਨਾ ਪ੍ਰਾਰੰਭ ਹੁੰਦਾ ਤੇ ਸਨਾਤਨ ਮਤ ਵਿੱਚ ਖਾਸ ਕਰਕੇ ਇਸ ਦਿਨ ਦਾ ਮਹੱਤਵ ਹੈਗਾ। ਔਰ ਵੱਖਰੇ ਵੱਖਰੇ ਤੀਰਥਾਂ ਤੇ ਸ਼ਰਧਾਲੂ ਸ਼ਰਧਾ ਨਾਲ ਜਾ ਕੇ ਇਸ਼ਨਾਨ ਕਰਦੇ ਨੇ। ਪ੍ਰਯਾਗਰਾਜ ਆਦਿ ਤੀਰਥਾਂ ਦਾ ਇਸ਼ਨਾਨ ਹੁੰਦਾ ਹੈ ਔਰ ਇਸ ਮਹੀਨੇ ਨੂੰ ਬੜਾ ਸ਼ੁਭ ਮੰਨਿਆ ਜਾਂਦਾ। ਇਸ਼ਨਾਨ ਬੜਾ ਸ਼ੁਭ ਮੰਨਿਆ ਜਾਂਦਾ। ਮਹਾਰਾਜ ਕਿਸੇ ਨੂੰ ਖੰਡਨ ਨਹੀਂ ਕਰਦੇ। ਆਪ ਕਹਿੰਦੇ ਜੋ ਵੀ ਕੋਈ ਕਰਦਾ ਹੈ ਆਪਣੇ ਮਤ ਮੁਤਾਬਕ ਮੁਬਾਰਕ ਹੈ ਉਸਨੂੰ, ਪਰ ਗੁਰਮੁਖਾ ਮੇਰਾ ਤੀਰਥਾਂ ਦਾ ਹੀ ਇਸ਼ਨਾਨ ਨਾ ਕਰ, ਨਿਮਰਤਾ ਵਿੱਚ ਵੀ ਇਸ਼ਨਾਨ ਕਰਿਆ ਕਰ। ਮਾਘ ਮੱਜਾਂ ਨੂੰ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਇਹ ਤੇਰਾ ਮੱਜਣ ਹੋ ਜਾਏਗਾ, ਇਸ਼ਨਾਨ ਹੋ ਜਾਏਗਾ, ਇਸ਼ਨਾਨ ਕੀਤਾ ਸਫਲ ਹੋ ਜਾਵੇਗਾ। ਜੋ ਨਾਮ ਜਪਣ ਵਾਲਿਆਂ ਦੇ ਕਦਮਾਂ ਦੀ ਖਾਕ ਆਪਣੇ ਮਸਤਕ ਤੇ ਲਾਵੇਗਾ, ਨਿਮਰਤਾ ਵਿੱਚ ਇਸ਼ਨਾਨ ਕਰੇਗਾ।
ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ।
ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਦਾਨ ਵੀ ਕਰਦੇ ਨੇ ਨਾਲ। ਬਈਆ ਚੀਜ਼ ਦਾਨ ਕਰਨੀ, ਕੋਈ ਗਊ ਦਾਨ ਕਰਦਾ, ਕੋਈ ਸੋਨਾ ਦਾਨ ਕਰਦਾ, ਕੋਈ ਬਸਤਰ ਦਾਨ ਕਰਦੇ ਨੇ। ਮਹਾਰਾਜ ਕਹਿੰਦੇ ਦਾਨ ਤਾਂ ਕਿਸੇ ਇੱਕ ਨੂੰ ਹੀ ਮਿਲਦਾ, ਪਰ ਜੇ ਕੋਈ ਨਾਮ ਜਪਣ ਲੱਗ ਪਵੇ, ਨਾਮ ਦੀ ਮਹਿਮਾ ਸੁਣਨ ਲੱਗ ਪਵੇ, ਸ਼ਬਦ ਅੰਦਰੋਂ ਸੁਣਾਈ ਪੈਣ ਲੱਗ ਪਵੇ, ਫਿਰ ਇਹ ਦਾਨ ਤੇ ਸਾਰੇ ਜਗਤ ਨੂੰ ਹੀ ਹੋਗਾ, ਪਵਿੱਤਰ ਹੋਵੇਗਾ ਗ੍ਰਾਮ। ਇਹ ਸਭ ਲਈ ਦਾਨ ਹੈ ਜਿਹੜਾ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪਦਾ ਔਰ ਸਤਸੰਗੀਆਂ ਦੇ ਕਦਮਾਂ ਦੀ ਖਾਕ ਆਪਣੇ ਮਸਤਕ ਦਾ ਸ਼ਿੰਗਾਰ ਬਣਾਉਂਦਾ ਹੈ।
ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ।
ਜਨਮਾਂ ਜਨਮਾਂ ਦੇ ਕੀਤੇ ਹੋਏ ਖੋਟੇ ਕਰਮਾਂ ਦੀ ਮੈਲ ਉਤਰ ਜਾਂਦੀ, ਗੁਰੂ ਦੇ ਕਦਮਾਂ ਦੀ ਖਾਕ ਅਨੇਕਾਂ ਰੋਗ ਗਵਾ ਦਿੰਦੀ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਇਆ। ਵੱਡੇ ਤੋਂ ਵੱਡਾ ਰੋਗ ਹੋਵੇ ਨਾ ਸਾਧ ਸੰਗਤ, ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋੜੇ ਝਾੜ ਲਿਆ ਕਰੋ, ਖਾਕ ਮਸਤਕ ਤੇ ਲਾ ਲਿਆ ਕਰੋ। ਇਹ ਸੱਚ ਗੱਲ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਵੀ ਰੋਗ ਬਨਿਸ ਜਾਂਦੇ ਨੇ, ਬੜੇ ਲੋਕ ਮਿਲਦੇ ਨੇ। ਇਹ ਗੱਲ ਵੱਖਰੀ ਹੈ, ਕਈ ਵਿਰੋਧ ਵੀ ਕਰਦੇ ਨੇ, ਬਈ ਜੀ ਇਹ ਕਰਾਮਾਤ ਦੀ ਗੱਲ ਕਰਦੇ ਨੇ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਬਈ ਜਿਨ੍ਹਾਂ ਦੇ ਘਰ ਵਿੱਚ ਹਨੇਰਾ ਹੈ ਉਹ ਚਾਨਣ ਨੂੰ ਨਾ ਮੰਨਣ, ਪਰ ਜਿਨ੍ਹਾਂ ਦੇ ਘਰ ਚਾਨਣ ਹੈ ਉਹ ਹਨੇਰੇ ਨੂੰ ਕਿਵੇਂ ਮੰਨਣਗੇ। ਜਿਨ੍ਹਾਂ ਦੇ ਜੀਵਨ ਵਿੱਚ ਕਰਾਮਾਤਾਂ ਗੁਰੂ ਦੀਆਂ ਨਹੀਂ ਵਰਤੀਆਂ ਉਹ ਬੇਸ਼ੱਕ ਨਾ ਮੰਨਣ, ਪਰ ਗੁਰੂ ਰਾਮਦਾਸ ਜੀ ਦੇ ਘਰ
ਸਾਡੇ ਇਸ ਪਾਵਨ ਘਰ ਵਿੱਚ ਤੇ ਰੋਜ਼ ਕਰਾਮਾਤਾਂ ਵਰਤਦੀਆਂ ਨੇ, ਇਸ ਲਈ ਅਸੀਂ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੇ। ਮਹਾਰਾਜ ਜੀਆਂ ਦੀ ਬੋਲ ਨੇ ਕਹਿੰਦੇ ਜਨਮਾਂ ਜਨਮਾਂ ਦੀ ਮੈਲ ਲੱਥ ਜਾਵੇਗੀ, ਮਨ ਚੋਂ ਗੁਮਾਨ ਉੱਤਰ ਜਾਵੇਗਾ, ਹਮੇ ਦੂਰ ਹੋ ਜਾਵੇਗੀ।
ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ।
ਨਾ ਕਾਮ ਨਾ ਕ੍ਰੋਧ ਨਾ ਲੋਭ ਰੂਪੀ ਸੁਆਨ ਹੀ ਐਸੇ ਪੁਰਖਾਂ ਦੇ ਹਿਰਦਿਆਂ ਤੇ ਅਸਰ ਪਾ ਸਕਦਾ ਹੈ ਜਿਹੜੇ ਗੁਰੂ ਦੇ ਨਾਮ ਜਪਣ ਵਾਲਿਆਂ ਦੇ ਕਦਮਾਂ ਦੀ ਖਾਕ ਆਪਣੇ ਮਸਤਕ ਤੋਂ ਲਾਉਂਦੇ ਹਨ ਜੀ।
ਚੈ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ।
ਤੇਰੇ ਗੁਰੂ ਦੇ ਮਾਰਗ ਹੈ, ਗੁਰੂ ਦਾ ਮਾਰਗ ਹੀ ਸੱਚਾ ਮਾਰਗ ਹੈ, ਹੋਰ ਕਿਸੇ ਮਾਰਗ ਨੂੰ ਇਸ ਤਰ੍ਹਾਂ ਦਾ ਸੱਚਾ ਸੁੱਚਾ ਮਾਰਗ ਨਹੀਂ ਆਖਿਆ ਜਾ ਸਕਦਾ। ਬਾਕੀ ਮਾਰਗ ਆਪਣੀ ਆਪਣੀ ਮਤ ਨੂੰ ਮਨਜ਼ੂਰ ਹੋਣਗੇ, ਮੁਬਾਰਕ ਨੇ, ਪਰ ਸਭ ਸੰਗਤ ਸਭ ਤੋਂ ਸੱਚਾ ਸੁੱਚਾ ਮਾਰਗ ਤੇ ਗੁਰੂ ਨਾਨਕ ਦਾ ਹੀ ਮਾਰਗ ਹੈ। ਇਸ ਮਾਰਗ ਦੇ ਮਾਲਕ ਨੇ, ਰਾਹਬਰ ਨੇ, ਰਾਹ ਦਿਖਾਉਣ ਵਾਲੇ ਨੇ, ਆਪਣਾ ਆਪਾ ਸਦਕੇ ਕਰ ਦਿੱਤਾ, ਆਪਣੇ ਬੱਚੇ, ਆਪਣਾ ਪਰਿਵਾਰ, ਆਪਣਾ ਖਾਨਦਾਨ, ਸਭ ਕੁਝ ਸਦਕੇ ਕਰ ਦਿੱਤਾ। ਤੇ ਆਖੀਰ ਤੇ ਬੋਲ ਇਹ ਆਖੇ ਕਿ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਜਾਮਾ ਗੁਰੂ ਪੰਥ ਵਿੱਚ। ਨਿਮਰਤਾ ਉਤਨੀ ਜ਼ਿਆਦਾ ਕਿ ਕਹਿ ਦਿੱਤਾ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁੱਤ ਚਾਰ, ਚਾਰ ਮੋਏ ਤੋਂ ਕਿਆ ਭਲਾ ਜੀਵਤ ਕਈ ਹਜ਼ਾਰ। ਤੇ ਜਿਹੜਾ ਮਾਰਗ ਕੁਰਬਾਨੀਆਂ ਨਾਲ ਭਰਿਆ ਹੋਵੇ ਉਸੇ ਨੂੰ ਸੱਚਾ ਆਖਿਆ ਜਾ ਸਕਦਾ, ਉਸੇ ਨੂੰ ਸੁੱਚਾ ਆਖਿਆ ਜਾ ਸਕਦਾ। ਗੁਰੂ ਦੇ ਮਾਰਗ ਤੇ ਜਦੋਂ ਕੋਈ ਚੱਲਦਾ ਸੰਸਾਰ ਉਸਦੀ ਮਹਿਮਾ ਕਰਦਾ।
ਅੱਠ ਸੱਠ ਤੀਰਥ ਸਗਲ ਪੁਨਾ ਜੀਉ ਦਇਆ ਪਰਵਾਨ।
ਅਠਾਠ ਤੀਰਥਾਂ ਦਾ ਫਲ ਪੁੰਨ ਕਰਮ ਆਦਕ, ਇਸ਼ਨਾਨ ਆਦਕ ਤੇ ਜੀਵਾਂ ਤੇ ਦਇਆ ਕਰਨੀ ਤੇ ਆਦਕ ਜਿਹੜੇ ਕਰਮ ਸ਼ਾਸਤਰਕਾਰਾਂ ਨੇ ਮੰਨੇ ਹਨ।
ਜਿਸ ਨੂੰ ਦਿਵੈ ਦਇਆ ਕਰ ਸੋਈ ਪੁਰਖ ਸੁਜਾਨ।
ਤੀਰਥਾਂ ਦਾ ਇਸ਼ਨਾਨ ਕਰਨ ਵਾਲਾ, ਸਾਰੇ ਪੁੰਨ ਕਰਮ ਕਰਨ ਵਾਲਾ, ਜੀਵਾਂ ਤੇ ਦਇਆ ਆਦਕ ਕਰਨ ਵਾਲਾ, ਮਹਾਰਾਜ ਕਹਿੰਦੇ ਇਹਨਾਂ ਸਾਰੇ ਕਰਮਾਂ ਚੋਂ ਪਰਮਾਤਮਾ ਜਿਹਨੂੰ ਮਿਹਰ ਕਰਕੇ ਆਪਣਾ ਨਾਮ ਦੇ ਦੇਵੇ, ਜਿਹਦੀ ਝੋਲੀ ਚ ਨਾਮ ਪੈ ਜਾਓ, ਕੇਵਲ ਕਰਮ ਕਾਂਡ ਨਾ ਰਹਿ ਜਾਓ, ਜਿਹਦੀ ਝੋਲੀ ਚ ਕਰਤਾ ਪੁਰਖ ਦਾ ਨਾਮ ਪੈ ਜਾਂਦਾ ਹੈ, ਉਹ ਸੁਜਾਨ ਪੁਰਖ ਅਖਵਾਉਂਦਾ ਹੈ, ਉਹ ਸਭ ਨਾਲੋਂ ਸਿਆਣਪ ਵਾਲਾ ਹੁੰਦਾ ਹੈ।
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ।
ਗੁਰੂ ਨਾਨਕ ਦੇਵ ਮਹਾਰਾਜ ਜੀ ਮੋਹਰ ਸਾਪ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਬਾਣੀ ਵਿੱਚ ਸਾਰੇ ਹੀ ਮੋਹਰ ਸਾਪ ਚੱਲਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋਗੇ, ਭਾਵੇਂ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ, ਭਾਵੇਂ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ, ਭਾਵੇਂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਹੈ, ਮੋਹਰ ਸਾਪ ਨਾਨਕ ਪਰ ਚੱਲਦੇ। ਗੁਰੂ ਅਰਜਨ ਦੇਵ ਫੁਰਮਾਨ ਕਰਦੇ ਨੇ, ਕਹਿੰਦੇ ਕਿਤਨਾ ਮਹਾਂਬਚਨ ਸਾਹਿਬ ਜੀ ਨੇ ਆਖਿਆ, ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੂੰ ਗੁਰਮੁਖਾਂ ਦੀ ਸੰਗਤ ਸਦਕਾ, ਨਿਮਰਤਾ ਧਾਰਨ ਕਰਨ ਸਦਕਾ, ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ।
ਮਾਗ ਸੁੱਚੇ ਸੇ ਕਾਂਡੀ ਹੈ ਜਿਨ ਪੂਰਾ ਗੁਰ ਮਿਹਰਬਾਨ।
ਸਾਹਿਬ ਕਹਿੰਦੇ ਮਾਘ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਹਨ, ਇਹ ਸਾਰਾ ਮਹੀਨਾ ਹੀ ਗੁਰੂ ਕਰੇ, ਵੈਸੇ ਸਾਰੇ ਦਿਨ ਹੀ ਸਫਲ ਹਨ। ਮਾਂ ਦਿਵਸ ਮੁਹੂਰਤ ਭਲੇ ਜਿਸ ਕੋ ਨਜ਼ਰ ਕਰੇ, ਸਾਰੇ ਦਿਨ ਪਰਮਾਤਮਾ ਦੇ ਬਣਾਏ ਮਹਾਨ ਹਨ। ਅੱਜ ਮਹੀਨੇ ਦੀ ਪ੍ਰਾਰੰਭਤਾ ਹੋਣ ਕਰਕੇ ਵਿਸ਼ੇਸ਼ ਤੌਰ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਬੰਧਿਤ ਮਹੀਨੇ ਦਾ ਪਾਠ ਸੰਗਤ ਵਿੱਚ ਕੀਤਾ ਜਾਂਦਾ ਹੈ, ਉਚੇਚੀਆਂ ਸੰਗਤਾਂ ਜੁੜਦੀਆਂ ਹਨ। ਇੰਝ ਸਮਝ ਲਓ ਵੀ ਸਾਰਾ ਮਹੀਨਾ ਮਹਾਰਾਜ ਨੇ ਸਾਨੂੰ ਉਹੀ ਹੁਕਮ ਕੀਤਾ ਹੈ, ਗੁਰਮੁਖਾਂ ਦੀ ਚਰਨ ਧੂੜ ਬਣ ਕੇ ਰਹਿਣਾ, ਨਾਮ ਨਾਲ ਜੁੜ ਕੇ ਰਹਿਣਾ, ਉਹਨਾਂ ਦਾ ਜੀਵਨ ਤੇ ਤੀਰਥਾਂ ਤੇ ਨਹਾ ਕੇ ਵੀ ਸੁੱਚਾ ਨਹੀਂ ਆਉਂਦਾ, ਜਿਨ੍ਹਾਂ ਦੀ ਵਾਸਨਾ ਲੋਭ ਹੰਕਾਰ ਗੁਆਚਦਾ ਨਹੀਂ, ਬਲਕਿ ਪਾਪ ਵੱਧਦੇ ਜਾਂਦੇ ਨੇ, ਪਾਪ ਕਰੇ ਪੰਚਾਂ ਕੇ ਬਸਰੇ, ਤੀਰਤ ਨਹਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸ਼ੰਕ, ਜੰਮ ਪੁਰ ਬਾਂਧ ਖਰੇ ਕਾਲੰ। ਉਹ ਤਾਂ ਕਦੀ ਸੁੱਚੇ ਨਹੀਂ ਆਉਂਦੇ, ਪਰ ਮਹਾਰਾਜ ਕਹੇ ਉਹਨਾਂ ਨੂੰ ਸੁੱਚੇ ਸਮਝਿਆ ਜਾ ਸਕਦਾ ਹੈ। ਉਹ ਸੁੱਚੇ ਹੋ ਜਾਂਦੇ ਨੇ ਜਿਨ੍ਹਾਂ ਤੇ ਪੂਰਾ ਗੁਰੂ ਮਿਹਰ ਕਰ ਦਿੰਦਾ ਹੈ, ਤੇ ਗੁਰੂ ਦੀ ਮਿਹਰ ਦਾ ਪ੍ਰਤੱਖ ਪ੍ਰਮਾਣ ਆਉਂਦਾ ਤੇ ਅੰਮ੍ਰਿਤ ਵੇਲੇ ਜਾਗਣ ਲੱਗ ਪੈਂਦਾ, ਉਹ ਜਪਣ ਲੱਗ ਪੈਂਦਾ ਹੈ। ਅੱਜ ਦੀਆਂ ਵਿਚਾਰਾਂ ਦੁਆਰਾ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਸ੍ਰੀ ਚਰਨ ਕਮਲਾਂ ਚੋਂ ਇਹ ਗ੍ਰਹਿਣ ਕਰਕੇ ਜਾਣਾ ਹੈ, ਭਾਵੇਂ 10 ਮਿੰਟ ਹੀ ਹੋਵੇ। ਅੰਮ੍ਰਿਤ ਵੇਲੇ ਮੂਲ ਮੰਤਰ ਗੁਰਮੰਤਰ ਦਾ ਜਾਪ ਜ਼ਰੂਰ ਕਰਨਾ ਹੈ। ਸਤਿਗੁਰੂ ਮੇਰਾ ਨਾਲ ਸਾਰਿਆਂ ਦੀਆਂ ਝੋਲੀਆਂ ਭਰ ਦੇਵਣ, ਆਪਣੀ ਗੁਰਸਿੱਖੀ ਨਾਲ ਨਿਵਾਜੀ ਰੱਖਣ। ਮੈਂ ਕਈ ਵਾਰੀ ਦੇਖਦਾ ਬੜਾ ਪਤਿਤ ਪੁਣਾ ਵੱਧਦਾ ਜਾ ਰਿਹਾ, ਇਹ ਸਾਡੇ ਪਰਿਵਾਰਾਂ ਦੀ ਸਾਡੀਆਂ ਸੁਸਾਇਟੀਆਂ ਦੀ ਢਿੱਲ ਦਾ ਨਤੀਜਾ ਹੈ। ਹੁਣੇ ਦਾ ਜੰਮੂ ਕਸ਼ਮੀਰ ਵਿੱਚ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਆਇਆ, ਇੱਕ ਵੀ ਨੌਜਵਾਨ ਪਤਿਤ ਨਹੀਂ ਦਿਖਾਈ ਪਿਆ, ਨਾ ਕਾਲਜਾਂ ਵਿੱਚ, ਨਾ ਯੂਨੀਵਰਸਿਟੀਆਂ ਚ, ਨਾ ਏਅਰਪੋਰਟ ਤੇ। ਏਅਰਪੋਰਟ ਤੇ ਜਦ ਦਾਸ ਚੜ੍ਹਨ ਲੱਗਾ ਨਾ, ਤੇ 5-7 ਵੱਡੇ ਰੰਕ ਵਾਲੇ ਗੁਰਸਿੱਖ ਨੌਜਵਾਨ ਦੇ ਵੱਡੇ ਰੰਕ ਨੇ ਜਿਨ੍ਹਾਂ ਦੇ ਪੁਲਿਸ ਦੇ, ਆਏ ਮੇਰੇ ਕੋਲ ਬੈਠੇ, ਵਿਚਾਰ ਕਰਦੇ ਰਹੇ। ਦੇਖਣ ਵਿੱਚ ਆਇਆ ਨਾ ਕੋਈ ਦਾੜੀ ਰੰਗਦਾ, ਨਾ ਕੋਈ ਕੇਸਾਂ ਦੀ ਬੇਅਦਬੀ ਕਰਦਾ। ਇਸ ਵੇਲੇ ਅਸੀਂ J&K ਦੇ ਨੌਜਵਾਨਾਂ ਕੋਲੋਂ ਸਿੱਖ ਸਕਦੇ ਹਾਂ ਵੀ ਅਸੀਂ ਬਾੜਾ ਕੇਸ ਰੱਖਣਾ, ਗੁਰੂ ਦੀ ਮੋਹਰ, ਗੁਰੂ ਦੀ ਬਖਸ਼ਿਸ਼ ਹੈ, ਸਾਡਾ ਜੀਵਨ ਪਵਿੱਤਰਤਾ ਵਾਲਾ ਹੋ ਜਾਏਗਾ। ਮਹਾਰਾਜ ਜੀ ਦੇ ਬੜੇ ਗਹਿਰੇ ਬੋਲ ਨੇ, ਮਾਗ ਸੁੱਚੇ ਸੇ ਕੰਧ ਜਿਨ ਪੂਰਾ ਗੁਰ ਮਿਹਰਬਾਨ। ਆ ਰਲ ਕੇ ਇਹਨਾਂ ਪੰਕਤੀਆਂ ਨੂੰ ਪੜ੍ਹੀਏ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੀ ਸੇਵਕ ਦੀ ਝੋਲੀ ਵਿੱਚ ਪਾ ਦੇਣਾ। ਅਗਲੇ ਮਹੀਨੇ ਸਤਿਗੁਰੂ ਪਾਤਸ਼ਾਹ ਜੋ ਫਿਰ ਤਾਰੀਖਾਂ ਬਖਸ਼ਣਗੇ, ਆਪ ਜੀ ਦੀਆਂ ਹਾਜ਼ਰੀਆਂ ਭਰਾਂਗੇ। ਦਾਸ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ, ਮਹਾਨ ਪਵਿੱਤਰ ਆਤਮਾ, ਨਿਰਮਲ ਹਿਰਦਾ, ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਹੈ, ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੇ ਮੁੱਖ ਗ੍ਰੰਥੀਆਂ ਦੀ, ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਸੇਵਾ ਬਖਸ਼ੀ ਹੈ। ਮੇਰੀ ਮੁਰਾਦ ਹੈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਤੋਂ, ਔਰ ਸਾਰੇ ਪ੍ਰਬੰਧ ਦਾ ਦਾਸ ਧੰਨਵਾਦੀ ਹੈ। ਜ਼ਰੂਰ ਭੁੱਲ ਚੁੱਕ ਦੀ ਖਿਮਾ ਮੇਰੀ ਝੋਲੀ ਚ ਪਾ ਦੇਣਾ, ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤ ਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ ਚ ਪਾਓ। ਇਸ ਤਰ੍ਹਾਂ ਇਹਨਾਂ ਪੰਕਤੀਆਂ ਦਾ ਪਾਠ ਰਲ ਕੇ ਕਰੀਏ।
ਜਿੰਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ, ਮਾਰੇ ਕੰਨਿਆ ਜਿਨ ਪੂਰਾ ਗੁਰ ਮਿਹਰਬਾਨ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।